ਰਤਨ ਉਪੰਨੇ ਸਾਇ ਰਹੋ।
ਦੇਖੋ ਸਾਹਿਬ ਸਿੰਘ ਜੀ, ਸਮੁੰਦਰ ਵਿੱਚੋਂ ਰਤਨ ਸਾਰੇ ਪੈਦਾ ਹੋਏ ਹਨ।
ਕੀ ਪਾਣੀ ਖਾਰਾ,
ਪਾਣੀ ਜਿਵੇਂ ਵੀ ਸਮੁੰਦਰ ਦਾ ਵੇਖ ਲੋ ਖਾਰਾ ਰਿਹਾ। ਇਹ ਖਾਰਾ ਇਸ ਕਰਕੇ ਰਿਹਾ ਹੈ, ਇੱਕ ਤਾਂ ਇਹਦਾ ਦ੍ਰਿਸ਼ਟਾਂਤ ਹੈ ਕਿ ਦੇਵਤਿਆਂ ਨੇ ਸਮੁੰਦਰ ਨੂੰ ਕਿਹਾ ਸੀ ਕਿ ਅਸੀਂ ਜਗ ਕਰਨਾ, ਤੂੰ ਪਾਣੀ ਦੀ ਸੇਵਾ ਕਰ। ਇਹ ਮਸਾਗਰ ਨੂੰ ਮਾਣ ਕੀਤਾ, ਪਾਣੀ ਨੇ ਉਹਨਾਂ ਨੂੰ ਦਿੱਤਾ। ਉਸ ਵੇਲੇ ਕਹਿੰਦੇ ਦੇਵਤਿਆਂ ਦੇ ਸ਼ਰਾਪ ਕਰਕੇ ਖਾਰਾ ਹੋ ਗਿਆ। ਦੂਜੀ ਗੱਲ ਇਸ ਪ੍ਰਕਾਰ ਦੀ ਹੈ ਕਿ ਸਮੁੰਦਰ ਦੇ ਚਟੀਰੀ ਦੇ ਜਿਹੜੇ ਬੱਚੇ ਸੀ ਉਹ ਡਿੱਗ ਪਏ। ਜਦੋਂ ਚਟੀਰੀ ਦੇ ਬੱਚੇ ਡਿੱਗ ਪਏ, ਸਮੁੰਦਰ ਨੇ ਉਹਦੇ ਵਿੱਚ ਰੋੜ ਲਏ। ਉਸ ਵੇਲੇ ਸਾਰੇ ਪੰਛੀ ਚਿੰਝਾਂ ਭਰ ਭਰ ਕੇ, ਇਹ ਪੰਡਿਤ ਹਰੀ ਸਿੰਘ ਜੀ ਦਾ ਜੀਵਨ ਵਰਤਾਂਤ ਹੈ, ਇੱਕ ਮੁਲਤਾਨ ਵਾਲਿਆਂ ਦਾ, ਉਹਨਾਂ ਮਹਾਂਪੁਰਖਾਂ ਦੇ ਜੀਵਨ ਵਿੱਚ ਲਿਖਿਆ ਹੋਇਆ। ਉਹ ਸਾਰੇ ਜਾਨਵਰ ਜਿੰਨੇ ਸਨਗੇ ਉਸ ਵਕਤ ਸਾਹਿਬ ਸਿੰਘ ਜੀ ਦੁਖੀ ਹੋਏ, ਪਾਣੀ ਚਿੰਝਾਂ ਨਾਲ ਸਿੱਟੀ ਜਾਣ। ਅਗਸਤ ਮੁਨੀ ਆ ਕੇ ਕਹਿੰਦਾ ਵੀ ਤੁਸੀਂ ਕੀ ਕਰ ਲਓ, ਕਹਿੰਦੀ ਕਟੀਰੀ ਦੇ ਬੱਚੇ ਨੂੰ ਥੱਲੇ ਡਬੋਲੇ ਆ, ਅਸੀਂ ਪਾਣੀ ਮੁਕਾਉਂਦੇ ਹਾਂ। ਕਹਿੰਦੇ ਪਾਣੀ ਕਿਵੇਂ ਮੁਕਾਓਗੇ ਤੁਸੀਂ? ਕਹਿੰਦੇ ਜਿੰਨਾ ਚਿਰ ਜਾਨਵਰ ਸਾਡੇ ਉਵੇਂ ਚਿੰਝਾਂ ਨਾਲ ਭਰ ਭਰ ਕੇ ਬਾਹਰ ਕੱਢੀ ਜਾਵਾਂਗੇ। ਕਹਿੰਦੇ ਉਹ ਤਾਂ ਮੁੱਕਣਾ ਨਹੀਂ। ਲੈ ਕਹਿੰਦੇ ਮੈਂ ਪੀ ਲੈਂਦਾ। ਉਸ ਵੇਲੇ ਅਗਸਤ ਮੁਨੀ ਨੇ ਪਾਣੀ ਲਿਆ ਪੀ। ਪਾਣੀ ਪੀਣੇ ਕਰਕੇ ਸਾਹਿਬ ਸਿੰਘ ਜੀ ਉਸ ਵਕਤ ਸਾਰਾ ਸਮੁੰਦਰ ਦੇ ਜੀਵ ਜੰਤਰ ਹੋਣ ਲੱਗੇ। ਫਿਰ ਉਹਨੇ ਲਘੂ ਸ਼ੰਕਾ ਦੇ ਰਾਹੀਂ ਖਾਰਾ ਛੱਡਿਆ, ਇਉਂ ਇਹ ਖਾਰਾ ਹੋ ਗਿਆ। ਉਹ ਦੇਵਤਿਆਂ ਦੀ ਜੰਮ ਚ ਸੇਵਾ ਨਹੀਂ ਸੀ ਕੀਤੀ। ਉਸੇ ਪ੍ਰਕਾਰ ਮਹਾਰਾਜ ਅਗਨੀਆਂ ਕਰ ਸਮੁੰਦਰ ਜਿਹੜਾ ਹੈ ਵੇਖੋ, ਜਿਹਦੇ ਚੋਂ ਸੰਖ ਆਦਿਕ ਧਨੰਤਰ ਬਾਇਦਾਦਿਕ ਨਿਕਲੇ ਹੈ, ਪਰ ਖਾਰ ਮਸੀਤ ਸੀ। ਉਹ ਖਾਰਾ ਪੁਆ ਇਹਦੇ ਚੋਂ ਮੋੜ ਰਿਹਾ, ਸਾਗਰ ਨੇ ਮਾਣ ਕੀਤਾ ਸੀ, ਇਸ ਕਰਕੇ ਇਹਨੂੰ ਸਮੁੰਦਰ ਜੀ ਜਿਹੜੇ ਸੰਸਾਰ ਹੈ ਇਹਦੇ ਰਤਨ ਵਰਗੇ ਜੀਵਨ, ਗੁਰਮੁਖ ਮਹਾਂਪੁਰਖ ਸੰਤ ਭਗਤ ਅਵਤਾਰ ਰਿਸ਼ੀ ਮੁਨੀ ਬੇਅੰਤ ਪੈਦਾ ਹੋਏ ਹਨ।
ਪਾਣੀ ਖਾਰਾ,
ਫਿਰ ਇਹਦਾ ਪਾਣੀ ਜਿਹੜਾ ਹੈ ਇਹਦਾ ਜਿਹੜਾ ਸੰਸਾਰ ਨਾਲ ਪ੍ਰੇਮ ਕਰਦਾ ਹੈ ਉਹ ਖਾਰਾ ਜੰਮਣ ਮਰਨ ਦਾ ਦੁੱਖ ਹੀ ਦਿੰਦਾ ਹੈ।
ਸੁਜਹੋ ਸੁਜਨ ਤਿੰਨ ਲੋਕ,
ਗੁਰੂ ਸਾਹਿਬ ਸਿੰਘ ਜੀ ਸੁਜ ਨਾਵੇ ਸੂਰਜ ਦਾ, ਸੂਰਜ ਕਰਕੇ ਤਿੰਨਾਂ ਲੋਕਾਂ ਦੀ ਪ੍ਰਕਾਸ਼ ਹੁੰਦਾ, ਰੋਸ਼ਨੀ ਹੁੰਦੀ ਹੈ।
ਉਹ ਲੰਘ ਵਿਚਕਾਰਾ,
ਗੁਰੂ ਸਾਹਿਬ ਸਿੰਘ ਜੀ ਉਹ ਲੰਘ ਵਿਚਕਾਰਾ, ਜਿਸ ਪ੍ਰਕਾਰ ਸਮੁੰਦਰ ਦੇ ਵਿੱਚ ਸਾਹਿਬ ਸਿੰਘ ਜੀ ਨਿਸ਼ਾਨ ਜਿਹੜਾ ਹੈ ਸਮੁੰਦਰ ਦੇ ਵਿੱਚ,
ਸੁਜਹੋ ਸੁਜਨ ਤਿੰਨ ਲੋ,
ਸੂਰਜ ਕਰਕੇ ਤਿੰਨਾਂ ਲੋਕਾਂ ਚ ਪ੍ਰਕਾਸ਼ ਹੁੰਦਾ ਹੈ।
ਉਹ ਲੰਘ ਵਿਚਕਾਰ,
ਚੰਦਰਮਾ ਇਸੇ ਦਿਨ ਚੰਦਰਮਾ ਲੋਕ ਕਰਕੇ ਤਿੰਨੇ ਲੋਕ ਦਿਸਦੇ ਹਨ ਜਦੋਂ ਚਾਨਣ ਹੁੰਦਾ ਹੈ। ਉਹ ਲੰਘ ਜਿਹੜਾ ਕਲੰਕ ਹੈ ਨਾ, ਚੰਦਰਮਾ ਦੇ ਕਾਲਸ ਦਾ ਲੱਗਾ ਹੋਇਆ ਹੈ। ਸੁਜੋ ਇਸੇ ਚੰਦਰਮਾ ਦਾ ਅਰਥ ਕਰਨਾ, ਚੰਦਰਮਾ ਨੂੰ ਜਿਹੜਾ ਕਲੰਕ ਲੱਗਾ ਵਿੱਚੋਂ ਕਾਲਾ ਹੈ ਉਸਦੇ, ਉਹਦੇ ਨਿਸ਼ਾਨ ਜਿਹੜਾ ਚੰਦਰਮਾ ਦਾ, ਤਿੰਨ ਲੋਕ ਭਾਵੇਂ ਦਿਸਦੇ ਆ ਰੋਸ਼ਨੀ ਹੁੰਦੀ ਹੈ ਪਰ ਨਿਸ਼ਾਨ ਉਹਦਾ ਜਿਹੜਾ ਤਾਪ ਕਰਕੇ ਕਾਲਾ ਹੈ। ਚੰਦਰਮਾ ਦੀ ਬਾਬਤ ਕਲਗੀ ਧਰਮ ਲਿਖਿਆ, ਪਰ ਨਾਰੀ ਕੇ ਭਜੇ ਚੰਦਰ ਕਲੰਕ ਲਗਾਏ, ਪ੍ਰਾਇਸ਼ਚਿਤ ਕਚਨੇ ਕਰਕੇ ਚੰਦਰਮਾ ਨੂੰ ਕਲੰਕ ਲੱਗਾ ਹੈ। ਇਸ ਪ੍ਰਕਾਰ ਇਹ ਦੁਨੀਆਂ ਨੂੰ ਕਾਲੋਂ ਦਿਖਾਈਏ, ਜਿਹੜਾ ਪ੍ਰਾਏ ਘਰ ਨੂੰ ਤੱਕੇਗਾ ਉਹ ਕਲੰਕੀ ਹੋ ਜਾਵੇਗਾ। ਸਾਰੇ ਸੰਸਾਰ ਨੂੰ ਦਿਖਾਉਣ ਵਾਸਤੇ ਮਾਰਨ ਕਲੰਕ ਲਾਇਆ ਹੈ।
ਧਰਤੀ ਉਪਜਾ ਅੰਨ ਧਨ, ਸੁਜਹੋ ਸੁਜਨ ਤਿੰਨ
ਲੋਕ, ਚੰਦਰਮਾ ਦਾ ਅਰਥ ਕਰਨਾ, ਚੰਦਰਮਾ ਤੋਂ ਤਿੰਨੇ ਲੋਕਾਂ ਦਾ ਪ੍ਰਕਾਸ਼ ਹੁੰਦਾ ਹੈ, ਰੋਸ਼ਨੀ ਹੁੰਦੀ ਹੈ।
ਉਹ ਲੰਘ
ਵਿਚਕਾਰਾ, ਕਲੰਕ ਹੈ ਉਹ ਕਾਲਾ ਹੈ, ਕਾਲਾ ਉਹਦਾ ਲੱਗਾ ਹੋਇਆ। ਕੋਈ ਕਹਿੰਦੇ ਆ ਮਾਈ ਚਰਖਾ ਕਰਦੀ ਉਹਦੀ ਬੈਠੀ, ਕੋਈ ਕਹਿੰਦਾ ਇਸਦੇ ਵਿੱਚ ਮਰਗਾਨੀ ਮਾਰੀ ਸੀ ਜਿਸ ਵੇਲੇ ਚੰਦਰਮਾ ਨੂੰ ਕੁੱਕੜ ਬਣ ਕੇ ਬਾਂਗ ਦਿੱਤੀ ਸੀ। ਜੋ ਇਸੇ ਪ੍ਰਕਾਰ ਸਾਹਿਬ ਸਿੰਘ ਜੀ ਗੌਤਮ ਰਿਸ਼ੀ ਨੂੰ ਸ਼ਰਾਪ ਦੇ ਤਾ ਸੀ, ਕਲੰਕੀ ਹੋ ਗਿਆ ਸੀ। ਅਤੇ ਇਸੇ ਤਰ੍ਹਾਂ ਜਿਹੜਾ ਇਹਨਾਂ ਦਾ ਬ੍ਰਿਸਪਤ ਗੁਰੂ ਸੀ ਉਹਨੂੰ ਇਹਨੇ ਰਾਖਾ ਬਣਾ ਕੇ ਬ੍ਰਿਸਪਤ ਤਪ ਕਰਨ ਗਿਆ ਸੀ, ਮਗਰੋਂ ਦੀ ਇਸਤਰੀ ਦੇ ਨਾਲ ਦੁਰਾਚਾਰ ਹੋਣੇ ਕਰਕੇ ਬੁੱਧ ਨਾਵੇਂ ਪੁੱਤਰ ਪੈਦਾ ਕਰ ਲਿਆ। ਹੁਣ ਸ਼ਰਾਪ ਦੇ ਤਾ ਜਾਂ ਖਰੀਦੀ ਰੋਗ ਹੋਏ ਅਤੇ ਵਾਧਾ ਘੜਦਾ ਰਹੇ, क्यों कलंक लागे चंद्रमा की बाबत चंद्र अवतार कलगी धर जी ने इस प्रकार प्रसंग लिखे हैं।
सुजहो सुजन तीन
लोग चंद्रमा करके तीनों लोगों की रोशनी तो होंगी है।
औलंघ विच
तारा कलंक है ना वो काला दिस रहा पाप किया तो कलंक लगा है।
धरती उपजाए अन्न धन
धरती देखो अन्न तो दौलत आदिक पैदा होंगी है।
विच कलर पहारा
पर जरा कलर है विच पहारा है कि नहीं इसे प्रकार साहब संगे जी धरती भी नहीं आई शुभ गुण बुद्धि रूप धरती चो पैदा होंगे है पर विच कलर काला कलर
ਵਿੱਚ ਕਲਰ ਪਹਾਰਾ
ਜਿਹੜਾ ਕਲਰ ਹੈ ਧਰਤੀ ਚ ਨਿਸਰਗਿਕ ਗੁਣ ਹੈ ਜਿਹੜਾ ਬੁੱਧੀ ਚ ਇਹ ਪਹਾਰਾ ਕਲਰ ਹੈ ਕਲਰ ਜਿਵੇਂ ਖੇਤ ਨੂੰ ਜਾਣਿਆ ਬੀਜਦਾ ਨਿਸਰਗਿਕ ਪੁਰਖ ਦੇ ਵਿੱਚ ਗਿਆਨ ਨਹੀਂ ਹੁੰਦਾ।
ਈਸ਼ਰ ਤੁਸਾ ਹੋਰ ਨਾ
ਜਿਹੜਾ ਸ਼ਿਵ ਜੀ ਤਾਂ ਸਾਰਿਆਂ ਤੇ ਪ੍ਰਸੰਨ ਹੋ ਜਾਂਦਾ ਹੈ।
ਘਰ ਖੱਪਰ ਇਸ਼ਾਰਾ
ਘਰ ਵਿੱਚ ਸ਼ਿਵ ਜੀ ਦੇ ਜਾਂ ਖੱਪਰ ਹੈ ਮੰਗਣ ਵਾਸਤੇ ਸੂਠਾ ਜਾਂ ਸਵਾਹ ਹੈ ਭਸਮ ਇਹ ਦੋਏ ਚੀਜ਼ਾਂ ਰੱਖੀਆਂ ਹੋਈਆਂ ਇਸੇ ਪ੍ਰਕਾਰ
ਈਸ਼ਰ ਤੁਸਾ ਹੋਰ ਨਾ
ਜੇ ਕੋਈ ਉਪਾਸ਼ਨਾ ਕਰੇ ਹੋਰ ਨਾ ਤੇ ਖੁਸ਼ ਹੁੰਦਾ ਉਹਨਾਂ ਨੂੰ ਵਰਦਾਨ ਦਿੰਦਾ ਹੈ। ਸੰਪੈ ਤੋਂ ਈਸ਼ਰ ਤੇ ਆਈ ਹੈ ਸੰਪੈ ਪੁਰਬ ਲਿਖੇ ਕੀ ਪਾਈ ਹੈ ਸੰਪੈ ਕਾਰਨ ਚਾਕਰ ਚੋਰ ਸੰਪੈ ਸਾਸਨ ਚੱਲ ਹੈ ਹੋਰ। ਹਾਂਜੀ
ਘਰ ਖੱਪਰ ਇਸ਼ਾਰਾ
ਘਰ ਵਿੱਚ ਨੇ ਸਾਹਿਬ ਸਿੰਘ ਜੀ ਜਾਂ ਖੱਪਰ ਰੱਖਿਆ ਹੈ ਜਾਂ ਮੰਗਣ ਵਾਸਤੇ ਜਾਂ ਸਵਾਹ ਹੈ ਭਾਸ਼ਣ ਰੱਖੀ ਹੋਈ ਹੈ ਭੂਤੀ ਰੱਖੀ ਹੋਈ ਹੈ ਇਸੇ ਪ੍ਰਕਾਰ ਸਾਹਿਬ ਈਸ਼ਵਰ ਜਿਹੜੇ ਜੀਵ ਹੈ ਹੋਰਨਾਂ ਲੋਕਾਂ ਨੂੰ ਬੜਾ ਬੜਾ ਦਾਨ ਦੇਣ ਨੂੰ ਤਿਆਰ ਰਹਿੰਦੇ ਹੈ। ਘਰ ਵਿੱਚ ਸਾਹਿਬ ਸਿੰਘ ਜੀ ਖੱਪਰ ਵਾਸ਼ਨਾ ਰੂਪੀ ਖੱਪਰ ਹੈ ਅਤੇ ਸਵਾਹ ਵਿਸ਼ਿਆਂ ਵਿਸ਼ਿਆਂ ਦੀ ਜਿਹੜੀ ਹਰ ਵਕਤ ਤ੍ਰਿਸ਼ਨਾ ਹੈ ਸਵਾਹ ਹੈ ਇਹਨਾਂ ਦੇ ਅੰਦਰ ਜੀਵਾਂ ਦੇ
ਜਿਉਂ ਹਨੁਮਾਨ ਤੱਕ ਛੋਟੜਾ
ਜਿਵੇਂ ਹਨੂੰਮਾਨ ਨੂੰ ਕੱਛੀ ਮਿਲੀ ਇੱਕ
ਕਿਆ ਕਰਾਏ
ਵਿਚਾਰਾ ਕੀ ਕਰੇ ਸਾਹਿਬ ਸਿੰਘ ਜੀ ਹਨੂੰਮਾਨ ਪਿਛਲੇ ਜਨਮ ਢੀਲਾਂ ਦਾ ਮੁੰਡਾ ਸੀ ਢੀਲਾਂ ਦਾ ਸੁਭਾਅ ਸੀ ਲੋਕਾਂ ਦੇ ਬਦਕ ਲੀੜੇ ਲਾ ਲਿਆ ਕਰਦੇ ਜਾਂ ਲੀੜੇ ਲਾ ਲਿਆ ਕਰਦੇ ਤੇ ਉਸ ਵੇਲੇ ਇੱਕ ਸਾਧ ਦੇ ਨੇ ਲੀੜੇ ਲਾਹੇ ਹਨੂੰਮਾਨ ਨੇ ਪਿਛਲੇ ਜਨ ਢੀਲਾਂ ਦੇ ਲੜਕੇ ਨੇ ਉਹ ਸਾਧ ਕਹਿਣ ਲੱਗਾ ਬਾਬਾ ਮੇਰਾ ਨੰਗੇਜ ਤਾਂ ਢਕਿਆ ਰਹਿਣ ਦੇ। ਉਸ ਵੇਲੇ ਸਾਧ ਦੇ ਉਹ ਪੇੜ ਦਾ ਬਸਤਰ ਰਹਿਣ ਦਿੱਤਾ ਇਸਨੇ ਹਨੂੰਮਾਨ ਨੇ ਬਾਕੀ ਦੇ ਲੀੜੇ ਲਾ ਲਏ ਉਹ ਸ਼ਰਾਫ ਦੇਵਤਾ ਕਹਿੰਦਾ ਜਾ ਭਾਵੇਂ ਕਿੱਡੇ ਦਾ ਸੇਵਕ ਬਣ ਜੀ ਫਿਰ ਵੀ ਤੈਨੂੰ ਕੱਛ ਕੇ ਬਿਨਾ ਕੱਖ ਨਹੀਂ ਲੈਣੀ ਇਹ ਸ਼ਰਾਫ ਦੇਵਤਾ ਉਹ ਸ਼ਰਾਫ ਕਰਕੇ ਸਾਧ ਸੰਗਤ ਜੀ ਹਨੂੰਮਾਨ ਨੂੰ ਕਰਮ ਕਸੌਤੀ ਮਸੀਤ ਸ੍ਰੀ ਜਿਹੜਾ ਕੀਤਾ ਸੀ ਕਰਮ ਢੀਲਾਂ ਦਾ ਮੁੰਡਾ ਬਣ ਕੇ ਪਹਿਲਾਂ ਲੀੜੇ ਲਾਉਂਦਾ ਰਿਹਾ ਸੀ ਉਸ ਦਾ ਫਲ ਸਾਧ ਸੰਗਤ ਜੀ ਰਾਮ ਚੰਦਰ ਜੀ ਜਦੋਂ ਪ੍ਰਸੰਨ ਹੋਏ ਉਸ ਵਕਤ ਸੀਤਾ ਦੀ ਸੁਧ ਲਿਆਇਆ ਲੰਕਾ ਵਿੱਚੋਂ ਫਿਰ ਸੰਜੀਵਨੀ ਬੂਟੀ ਲਿਆ ਕੇ ਸੁਖ ਚੈਨ ਵੈਦ ਦੇ ਕਹੇ ਤੋਂ ਉਹ ਰਾਮ ਚੰਦਰ ਜੀ ਦੇ ਭਰਾ ਦਾ ਲਕਸ਼ਮਣ ਨੂੰ ਸੁੰਘਾਈ ਅਤੇ ਉਹ ਸੁਰਜੀਤ ਹੋ ਗਿਆ ਰਾਜੀ ਹੋ ਗਿਆ ਅਤੇ ਉਹ ਰਾਮ ਚੰਦਰ ਜੀ ਖੁਸ਼ ਹੋਏ ਸਮੁੰਦਰ 'ਤੇ ਇਸ਼ਨਾਨ ਕਰ ਰਹੇ ਸੀ ਕਹਿੰਦੇ ਹਨੂੰਮਾਨ ਮੰਗ ਜੋ ਕੋਈ ਮੰਗਣਾ ਇਹ ਕਹਿੰਦਾ ਜੀ ਸਰਬੰਸ ਦਾਨ ਦਿਓ ਉਹ ਰਾਮ ਚੰਦਰ ਜੀ ਉਹ ਕੱਛਾ ਬਦਲ ਰਹੇ ਸੀ ਕਸ਼ਹਿਰਾ ਪਾਇਆ ਸੀ ਪੇੜ ਉਹ ਕਸ਼ਹਿਰਾ ਲਾ ਕਹਿੰਦੇ ਲੈ ਵੀ ਮੇਰੇ ਕੋਲ ਪੈਸੇ ਉਹ ਸਰਬੰਸ ਹੈ ਉਹ ਹਨੂੰਮਾਨ ਜਾਂ ਰਿਸ਼ੀ ਦਾ ਸ਼ਰਾਬ ਸੀ ਉਹਦੇ ਆਸਰੇ ਕੇਵਲ ਕੱਛੀ ਜਾਪੀ ਭਾਵੇਂ ਨਿਸ਼ਾਨੀ ਹੈ ਪੈਰ ਨਹੀਂ ਰੱਖੀ ਹੋਰ ਨੀਲਾ ਜੇ ਪਾਵੇ ਸਿਰ 'ਤੇ ਅੱਗ ਲੱਗ ਜਾਂਦੀ ਸੀ ਇਸ ਪ੍ਰਕਾਰ ਦੀ ਹਾਲਤ ਰਹੀ ਹਨੂੰਮਾਨ ਦੀ
ਕਿਆ ਕਰਾਏ ਵਿਚਾਰਾ
ਕਰਮਾਂ ਦੀ ਮਾਰ ਹੈ ਕਰਮ 'ਚ ਪਹਿਲਾਂ ਚੋਰੀ ਦਾ ਕਰਦਾ ਜਾਂ ਲੀੜੇ ਲਾਉਣ ਦਾ ਉਹ ਫਲ ਉਹਨੂੰ ਭੋਗਣਾ ਪਿਆ ਕੀ ਕੋਈ ਕਰ ਸਕਦਾ ਹੈ
ਬੇਮੁਖ ਮਸਤਕ ਲਿਖਿਆ
ਬੇਮੁਖਾਂ ਦੇ ਮੱਥੇ 'ਤੇ ਪਈ ਲੇਖ ਹੀ ਹੈ ਜਾਂ ਲਿਖਿਆ ਹੋਇਆ ਹੈ
ਕੌਣ ਮੇਟਣ
ਕੌਣ ਮਿਟਾਉਣ ਵਾਲਾ ਹੈ ਗੁਰੂ ਸਾਹਿਬ ਜੀ ਦੀ ਸ਼ਰਨ ਹੈ ਜੇ ਮਹਾਰਾਜ ਦੀ ਸ਼ਰਨ ਪੈ ਜਾਵੇ ਤਬ ਗੁਣ ਕਹਾਂ ਜਗਤ ਗੁਰਾ ਜੋ ਕਰਮ ਨਾਸੇ ਸਿੰਘ ਸ਼ਰਨ ਕਰ ਜਾਏ ਜੰਡ ਗ੍ਰਾਸੇ ਕਾਰਾਂ ਰੂਪੀ ਗਿੱਦੜ ਕਿਵੇਂ ਗ੍ਰਾਸ ਸਕਦਾ ਜੇ ਗੁਰੂ ਸਾਹਿਬ ਸ਼ੇਰ ਦੀ ਸ਼ਰਨ ਆ ਜਾਵੇ ਹੋਰ ਕੋਈ ਉਪਾਅ ਨਹੀਂ ਕੋਈ ਮਿਟਾਉਣ ਵਾਲਾ ਨਹੀਂ ਹੈ
ਜਿਉਂ ਹਨੁਮੰਤ ਕਛੋਟੜਾ ਕਿਆ ਕਰੇ ਵਿਚਾਰਾ ਬੇਮੁਖ ਮਸਤ ਲਿਖਿਆ ਤੌਣ ਮੇਟਣ ਹਾਰਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।